सतनाम श्री वाहिगुरु मूकुचरै शास्त्र खट पिंग गिरन चढ़ जाए अंध लखे बदरो सुने जो काल कृपा कराए। कहां बुद्ध प्रभ तुष हमारी वर्ण सके मेहमान जो तुहारी। हम ना सकत कर सिफत तुम्हारी आप ले ओ तुम कथा सुधारी। बेशुमार अथाह अगणित अतोल ज्यों बुलावो त्यों नानक दास बोले। दीन दुनिया दे मालिक दी हजूरी अंदर जुड़ बैठे सत्संगियों करो रसना पवित्र आओ गज के फतेह बुलाओ जी। वाहेगुरु जी का खालसा वाहेगुरु जी की फतेह। गुरु सवारियो सतगुरु जी की अपार बख्शिश रहमत होई है जो अज सतगुरु जी ने फिर सानू ये मुबारक सुभाग समा बख्शिश कीता है कि जो पावन बाणी कबीर साहब जी दे श्लोक उन्हां दी विचार जो लड़ीवार चल रही है रल मिल के करन दा सुभाग प्राप्त होया है। तो आज कबीर जी की बख्शिश करदे ने पहलां सरवण करिए फिर जिवें मेरा मालक तौफीक बख्शिश करेगा कुछ विचार आप जी नाल सांझे करांगे। वाहेगुरु जी सतनाम श्री वाहेगुरु। कबीर जिस मरने ते जग डरे कबीर जिस मरने ते जग डरे मेरे मन आनंद मरने ही ते पाए पूरन परमानंद। राम पदार्थ पाए कै कबीरा गांठ न खोल नहीं पटन नहीं पारखू नहीं गाहक नहीं मोल नहीं पटन नहीं पारखू नहीं गाक नहीं मोल। गुरु सवारियो एक बारी करो रसना पवित्र प्यार नाल उच्चारण करो जी। सतनाम श्री वाहे गुरु साहिब जी। फिर उच्चारण करिए जी। सतनाम श्री वाहे गुरु साहिब जी। कबीर साहब जी बख्शिश करदे ने कबीर जिस मरने ते जग डरै मेरे मन आनंद। कबीर साहब जी दे इन्हां श्लोकां दी असी विचार करनी है और मैं ये भी बेनती करां कि साडा गुरु भी विचार है। जे विचार ना कीती जाए ते सानू समझ नहीं पवेगी। सानू बार बार प्रेरणा दिती है विचार दी। ਜਦੋਂ ਬੈਠ ਕੇ ਵਿਚਾਰ ਕਰਾਂਗੇ ਤੇ ਕਈ ਵਾਰੀ ਤੱਤ ਦੀ ਗੱਲ ਜਿਹੜੀ ਨਾ ਉਹ ਸਾਹਮਣੇ ਆ ਜਾਂਦੀ ਹੈ। ਨਹੀਂ ਤੇ ਐਵੇਂ ਹੀ ਬੰਦਾ ਮਧਾਣੀ ਫੇਰਦਾ ਰਹਿੰਦਾ, ਕੋਈ ਸਮਝ ਹੀ ਨਹੀਂ ਆਉਂਦੀ। ਕਈ ਵਾਰੀ ਮਨੁੱਖ ਬਾਣੀ ਬੜੀ ਪੜਦਾ ਹੈ ਪਰ ਸਮਝ ਨਹੀਂ ਆਉਂਦੀ, ਵਿਚਾਰ ਨਹੀਂ ਕੀਤੀ। ਵਿਚਾਰ ਕੀਤੀ ਜਾਏ ਤੇ ਸਮਝ ਆਏਗੀ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਪਰਉਪਕਾਰੀ ਹੁੰਦੀ ਹੈ ਵਿਦਿਆ, ਪਰ ਜਦੋਂ ਵਿਚਾਰ ਕੀਤੀ ਜਾਵੇ, ਜੇ ਵਿਚਾਰ ਹੀ ਨਹੀਂ ਹੈ ਤੇ ਕਿਵੇਂ ਗੱਲ ਬਣੇਗੀ। ਇਸ ਲਈ ਵਿਚਾਰ ਦੀ ਪ੍ਰਧਾਨਤਾ ਹੈ। ਸਤਿਗੁਰੂ ਜੀ ਨੇ ਸਾਨੂੰ ਵਿਚਾਰ ਦੀ ਬਖਸ਼ਿਸ਼ ਕੀਤੀ ਹੈ। ਦੂਜੀ ਬੇਨਤੀ ਇਹ ਕਰਾਂ ਕਿ ਵਿਚਾਰਾਂ ਨਾਲ ਹੀ ਵਿਚਾਰਾਂ ਨੂੰ ਬਦਲਿਆ ਜਾ ਸਕਦਾ ਹੈ। ਜਿੰਨਾ ਚਿਰ ਵਿਚਾਰ ਨਹੀਂ ਕੀਤੀ, ਉਨੀ ਦੇਰ ਦੂਜੇ ਦੇ ਵਿਚਾਰ ਨਹੀਂ ਬਦਲੇ ਜਾ ਸਕਦੇ। ਜਦੋਂ ਵਿਚਾਰ ਕਰਾਂਗੇ ਤੇ ਦੂਜੇ ਦਾ ਵਿਚਾਰ ਬਦਲ ਜਾਂਦਾ ਹੈ, ਤੇ ਜਿਹਦਾ ਵਿਚਾਰ ਬਦਲ ਜਾਏ ਨਾ ਉਹਦਾ ਵਿਵਹਾਰ ਬਦਲ ਜਾਂਦਾ ਹੈ, ਉਹਦਾ ਆਚਾਰ ਬਦਲ ਜਾਂਦਾ ਹੈ, ਉਹਦਾ ਕਿਰਦਾਰ ਬਦਲ ਜਾਂਦਾ ਹੈ। ਕੇਵਲ ਲੋੜ ਹੈ ਵਿਚਾਰਾਂ ਨੂੰ ਬਦਲਣ ਦੀ। ਕਿਸੇ ਮਨੁੱਖ ਦਾ ਅਸੀਂ ਕਹਿੰਦੇ ਹਾਂ ਕਿ ਉਹਦਾ ਤੇ ਜੀਵਨ ਹੀ ਬਦਲ ਗਿਆ ਤੇ ਕੀ ਬਦਲਿਆ, ਉਹਦੇ ਕੋਈ ਨੈਣ ਨਕਸ਼ ਬਦਲ ਗਿਆ। ਕਹਿ ਦਿੱਤਾ ਜਾਂਦਾ ਫਲਾਣਿਆ ਤੂੰ ਤੇ ਬਿਲਕੁਲ ਹੀ ਬਦਲ ਗਿਆ, ਕੋਈ ਰੰਗ ਰੂਪ ਬਦਲਿਆ, ਨੈਣ ਨਕਸ਼ ਬਦਲੇ ਨੇ, ਅੱਖਾਂ ਬਦਲੀਆਂ ਨੇ। ਨਹੀਂ, ਚਿਹਰਾ ਉਹ ਹੀ ਹੈ, ਰੰਗ ਰੂਪ ਉਹ ਹੀ ਹੈ, ਫਿਰ ਕੀ ਬਦਲਿਆ? ਬਸ ਇਸ ਦੇ ਵਿਚਾਰ ਬਦਲ ਗਏ। ਤੇ ਵਿਚਾਰਾਂ ਨੂੰ ਕਿਵੇਂ ਬਦਲਿਆ ਜਾਂਦਾ? ਵਿਚਾਰ ਨੂੰ ਵਿਚਾਰ ਨਾਲ ਹੀ ਬਦਲਿਆ ਜਾਂਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਐਸੀ ਵਿਚਾਰ ਜਗਤ ਨੂੰ ਦਿੱਤੀ ਕਿ ਜਿਹੜੇ ਲੋਕ ਆਪਣੇ ਆਪ ਨੂੰ ਬੜੇ ਸਿਆਣੇ ਸਮਝਦੇ ਸਨ, ਉਹਨਾਂ ਨੂੰ ਵੀ ਆਖਿਰਕਾਰ ਇਹ ਗੱਲ ਕਹਿਣੀ ਪਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਕਿਉਂਕਿ ਵਿਚਾਰ ਬੜੀ ਪ੍ਰਬਲ ਸੀ, ਗੁਰੂ ਨਾਨਕ ਦੇ ਵਿਚਾਰ ਨੂੰ ਕੋਈ ਬਦਲ ਨਹੀਂ ਸੀ ਸਕਦਾ, ਕੱਟੀ ਨਹੀਂ ਜਾ ਸਕਦੀ। ਵਿਚਾਰਾਂ ਨਾਲ ਅਸੀਂ ਦੂਜੇ ਦਾ ਜੀਵਨ ਬਦਲ ਸਕਦੇ ਹਾਂ, ਵਿਚਾਰਾਂ ਦੇ ਨਾਲ ਹੀ ਉਹਦੀ ਜੀਵਨ ਵਿੱਚ ਕ੍ਰਾਂਤੀ ਆ ਜਾਂਦੀ ਹੈ, ਤਬਦੀਲੀ ਆ ਜਾਂਦੀ ਹੈ। ਲੋੜ ਹੈ ਵਿਚਾਰਾਂ ਨੂੰ ਬਦਲਣ ਦੀ। ਔਰ ਇਹ ਵੀ ਮੈਂ ਬੇਨਤੀ ਕਰਾਂ ਕਿ ਜਿੰਨੀ ਚਿਰ ਵਿਚਾਰ ਨਾ ਕੀਤੀ ਜਾਏ ਸਾਨੂੰ ਸਮਝ ਹੀ ਨਹੀਂ ਪੈਂਦੀ, ਤੁਹਾਡੇ ਕੋਲ ਜਿੰਨੀ ਮਰਜ਼ੀ ਕੀਮਤੀ ਚੀਜ਼ ਹੋਵੇ। ਜੇ ਅਸੀਂ ਵਿਚਾਰ ਨਹੀਂ ਕੀਤੀ, ਵਿਚਾਰ ਨਾਲ ਕੀ ਹੁੰਦਾ? ਸਮਝ ਪੈਂਦੀ ਹੈ। ਤੇ ਜਿਸ ਚੀਜ਼ ਦੀ ਬੰਦੇ ਨੂੰ ਸਮਝ ਪੈ ਜਾਏ, ਉਸ ਚੀਜ਼ ਤੋਂ ਮਨੁੱਖ ਦਾ ਮਨ ਪ੍ਰਭਾਵਿਤ ਹੁੰਦਾ ਹੈ। ਜਿਸ ਚੀਜ਼ ਤੋਂ ਮਨ ਪ੍ਰਭਾਵਿਤ ਹੋ ਗਿਆ, ਮਨ ਉਸੇ ਚੀਜ਼ ਦੀ ਮੰਗ ਕਰਨੀ ਸ਼ੁਰੂ ਕਰ ਦਿੰਦਾ, ਦੂਜੀ ਚੀਜ਼ ਦੀ ਮੰਗ ਕਰਦਾ ਹੀ ਨਹੀਂ ਜਿਹਦੇ ਤੋਂ ਮਨ ਪ੍ਰਭਾਵਿਤ ਨਹੀਂ ਹੋਇਆ। ਪ੍ਰਭਾਵਿਤ ਕਿਹਦੇ ਉੱਤੇ ਨਹੀਂ ਹੁੰਦਾ? ਜਿਹਦੀ ਸਮਝ ਨਾ ਆਵੇ। ਲੋੜ ਹੈ ਸਮਝਣ ਦੀ। ਸਮਝਿਆ ਕਿਵੇਂ ਜਾਂਦਾ? ਵਿਚਾਰ ਦੁਆਰਾ। ਨਹੀਂ ਤੇ ਜਿੰਨੀ ਮਰਜ਼ੀ ਕੀਮਤੀ ਚੀਜ਼ ਕੋਲ ਹੈ, ਜੇ ਸਮਝ ਨਹੀਂ ਤੇ ਸਾਡੇ ਲਈ ਕੁਛ ਵੀ ਨਹੀਂ, ਤੁੱਛ ਹੈ। ਮਾਨਯੋਗ ਮਸਕੀਨ ਸਾਹਿਬ ਜੀ ਇੱਕ ਬੜਾ ਪਿਆਰਾ ਬਚਨ ਸੁਣਾਇਆ ਕਰਦੇ ਸਨ। ਕਹਿੰਦੇ ਨੇ ਗੋਲਕੁੰਡਾ ਦੀਆਂ ਪਹਾੜੀਆਂ ਵਿੱਚ ਇੱਕ ਅਯਾਲੀ ਭੇਡਾਂ ਚਾਰਨ ਲਈ ਗਿਆ। ਭੇਡਾਂ ਚਾਰ ਕੇ ਵਾਪਸ ਆ ਰਿਹਾ ਸੀ ਤੇ ਰਸਤੇ ਵਿੱਚ ਉਸਨੂੰ ਇੱਕ ਬੜਾ ਕੀਮਤੀ ਚਮਕਦਾ ਹੋਇਆ ਪੱਥਰ ਮਿਲਿਆ। ਇਸ ਮਨੁੱਖ ਨੇ ਉਹ ਪੱਥਰ ਚੁੱਕਿਆ ਤੇ ਘਰ ਲਿਆਇਆ, ਬੱਚਿਆਂ ਨੂੰ ਲਿਆ ਕੇ ਦਿੱਤਾ। ਬੱਚੇ ਬੜੇ ਖੁਸ਼ ਹੋਏ ਕਿ ਬੜਾ ਚਮਕਦਾ ਹੋਇਆ ਪੱਥਰ ਹੈ। ਕਾਫੀ ਦਿਨ ਬੱਚੇ ਉਸ ਪੱਥਰ ਨਾਲ ਖੇਡਦੇ ਰਹੇ, ਪਰ ਹੌਲੀ ਹੌਲੀ ਬੱਚਿਆਂ ਦੇ ਵੀ ਮਨੋਂ ਲੈ ਗਿਆ। ਹੁਣ ਬੱਚੇ ਉਸ ਪੱਥਰ ਵੱਲ ਵੇਖਦੇ ਵੀ ਨਹੀਂ। ਕਈ ਮਹੀਨੇ ਉਹ ਬਾਹਰ ਹੀ ਪਿਆ ਰਿਹਾ ਤੇ ਇੱਕ ਦਿਨ ਇੱਕ ਵਪਾਰੀ ਆ ਗਿਆ ਭੇਡਾਂ ਲੈਣ ਵਾਲਾ। ਅਯਾਲੀ ਨੂੰ ਆ ਕੇ ਪੁੱਛਿਆ, ਕਹਿਣ ਲੱਗਾ ਮਿੱਤਰਾ ਭੇਡ ਦੀ ਕੀ ਕੀਮਤ ਹੈ? ਸਸਤਾ ਸਮਾਂ ਸੀ। ਕਹਿਣ ਲੱਗਾ ਜੀ 2 ਰੁਪਈਏ। ਉਹਨੇ ਕਿਹਾ ਠੀਕ ਹੈ, 2 ਭੇਡਾਂ ਚਾਹੀਦੀਆਂ ਨੇ, 4 ਰੁਪਈਏ ਦਿੱਤੇ, 2 ਭੇਡਾਂ ਖਰੀਦੀਆਂ ਤੇ ਲੈ ਕੇ ਚੱਲ ਪਿਆ। ਅਜੇ ਕੁਝ ਹੀ ਕਦਮ ਗਿਆ ਸੀ ਤੇ ਇਹਦੀ ਨਜ਼ਰ ਪੈ ਗਈ ਉਸ ਚਮਕਦੇ ਹੋਏ ਪੱਥਰ ਤੇ। ਇੱਕੋ ਦਮ ਇਹਦੇ ਕਦਮ ਰੁਕ ਗਏ ਤੇ ਇਸਨੇ ਪੁੱਛ ਲਿਆ, ਕਹਿਣ ਲੱਗਾ ਮਿੱਤਰਾ ਆ ਪੱਥਰ ਤੈਨੂੰ ਕਿੱਥੋਂ ਮਿਲਿਆ? ਉਹਨੇ ਕਿਹਾ ਜੀ 7-8 ਮਹੀਨੇ ਪਹਿਲਾਂ ਮੈਂ ਗੋਲਕੁੰਡਾ ਦੀਆਂ ਪਹਾੜੀਆਂ ਵਿੱਚ ਗਿਆ ਸੀ ਭੇਡਾਂ ਚਾਰਨ ਵਾਸਤੇ, ਮੈਨੂੰ ਰਸਤੇ ਵਿੱਚ ਪਿਆ ਹੋਇਆ ਮਿਲਿਆ, ਮੈਂ ਚੁੱਕ ਕੇ ਘਰ ਲੈ ਆਇਆ। ਮੇਰੇ ਬੱਚਿਆਂ ਨੇ ਤੇ ਬੜਾ ਹੀ ਖੇਡਿਆ ਇਸ ਪੱਥਰ ਦੇ ਨਾਲ, ਜੇ ਤੈਨੂੰ ਚੰਗਾ ਲੱਗਦਾ ਨਾ ਤੂੰ ਲੈ ਜਾ, ਤੇਰੇ ਬੱਚੇ ਵੀ ਖੇਡ ਲੈਣਗੇ। ਮੇਰੇ ਬੱਚਿਆਂ ਨੇ ਬਹੁਤ ਖੇਡਿਆ। ਪਰ ਇਹ ਮਨੁੱਖ ਸਿਆਣਾ ਸੀ, ਇਹਨੂੰ ਸਮਝ ਸੀ। ਅਸਲ ਵਿੱਚ ਪਾਰਖੂ ਵੀ ਕੋਈ ਵਿਰਲਾ ਹੀ ਹੁੰਦਾ, ਜਿਹਦੇ ਕੋਲ ਨਜ਼ਰ ਨਹੀਂ ਹੈ ਉਹਨੂੰ ਸਮਝ ਨਹੀਂ ਆ ਸਕਦੀ। ਇਸ ਮਨੁੱਖ ਨੇ ਆਪਣੀ ਜੇਬ ਵਿੱਚੋਂ 100 ਰੁਪਇਆ ਕੱਢਿਆ, ਇਸ ਅਯਾਲੀ ਨੂੰ ਦਿੱਤਾ ਅਤੇ ਪੱਥਰ ਲੈ ਕੇ ਚਲਾ ਗਿਆ। ਮਨ ਹੀ ਮਨ ਬੜਾ ਹੱਸਿਆ ਅਤੇ ਘਰ ਵਾਲੀ ਨੂੰ ਕਹਿੰਦਾ, ਬੜਾ ਮੂਰਖ ਬੰਦਾ, ਭੇਡ ਦੇ 2 ਰੁਪਈਏ ਰੋ ਕੇ ਦਿੰਦਾ ਅਤੇ ਪੱਥਰ ਦਾ 100 ਰੁਪਈਆ ਦੇ ਕੇ ਚਲਾ ਗਿਆ, ਐਸਾ ਮੂਰਖ ਬੰਦਾ। ਪਰ ਕੌਣ ਦੱਸੇ ਸੱਜਣਾ, ਉਹ ਮੂਰਖ ਨਹੀਂ ਸੀ, ਉਹਦੇ ਕੋਲ ਅੱਖ ਸੀ ਵੇਖਣ ਵਾਲੀ, ਉਹ ਸਿਆਣਾ ਸੀ, ਉਹ ਪਾਰਖੂ ਸੀ। ਉਸ ਮਨੁੱਖ ਨੇ ਫਿਰ ਇਸ ਪੱਥਰ ਨੂੰ ਤਰਾਸ਼ਿਆ ਤੇ ਇਸੇ ਪੱਥਰ ਦਾ ਹੀ ਨਾਮ ਰੱਖਿਆ ਗਿਆ ਸੀ ਕੋਹੇ ਨੂਰ। ਕੋਹੇ ਕਹਿੰਦੇ ਨੇ ਪਹਾੜ ਨੂੰ, ਪਹਾੜਾਂ ਦੀ ਰੋਸ਼ਨੀ, ਪਹਾੜਾਂ ਦਾ ਨੂਰ। ਇਹ ਉਹ ਕੋਹੇ ਨੂਰ ਹੈ ਜਿਹੜਾ ਕਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲ ਵੀ ਰਿਹਾ। ਅੰਗਰੇਜ਼ ਇਸ ਨੂੰ ਇੰਗਲੈਂਡ ਵਿੱਚ ਲੈ ਗਏ, ਅੱਜ ਵੀ ਉਹ ਲੰਡਨ ਦੇ ਮਿਊਜ਼ੀਅਮ ਵਿੱਚ ਪਿਆ ਹੋਇਆ ਹੈ। ਭਾਵੇਂ ਉਸ ਨੂੰ ਟੁਕੜਿਆਂ ਵਿੱਚ ਵੰਡ ਦਿੱਤਾ ਹੈ, ਪਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅੱਜ ਵੀ ਉਸ ਪੱਥਰ ਨੂੰ ਵੇਖਣ ਵਾਸਤੇ ਜਾਂਦੇ ਨੇ। ਹਜ਼ਾਰਾਂ ਪਾਉਂਡ ਟਿਕਟ ਦੇ ਰੋਜ਼ ਖਰਚ ਕਰਦੇ ਨੇ ਕੇਵਲ ਉਸ ਪੱਥਰ ਨੂੰ ਵੇਖਣ ਵਾਸਤੇ। ਪਰ ਉਸ ਅਯਾਲੀ ਨੂੰ ਨਹੀਂ ਪਤਾ ਕਿ ਇਹਦੀ ਕੀ ਕੀਮਤ ਹੈ। ਕਹਿਣ ਤੋਂ ਭਾਵ ਕਿ ਜਿੰਨਾ ਚਿਰ ਸਾਨੂੰ ਸਮਝ ਨਾ ਆਵੇ, ਜਿੰਨੀ ਮਰਜ਼ੀ ਕੀਮਤੀ ਚੀਜ਼ ਸਾਡੇ ਕੋਲ ਹੋਵੇ, ਸਾਡੇ ਵਾਸਤੇ ਤੁੱਛ ਹੈ, ਕੁਛ ਵੀ ਨਹੀਂ ਹੈ, ਭਾਵੇਂ ਜਿੰਨੀ ਮਰਜ਼ੀ ਕੀਮਤੀ ਹੈ। ਜਿੰਨੀ ਦੇਰ ਵਿਚਾਰ ਨਾ ਕਰਾਂਗੇ, ਉਨੀ ਦੇਰ ਸਮਝ ਨਹੀਂ ਪੈਂਦੀ। ਮੇਰੇ ਸਾਹਿਬ ਜੀ ਕਹਿੰਦੇ ਨੇ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਕਹਿੰਦੇ ਨੇ ਬੜੇ ਨੇ ਗੁਰੂ ਦਾ ਦਰਸ਼ਨ ਕਰਨ ਵਾਲੇ, ਬੜੇ ਨੇ ਗੁਰੂ ਦੀਆਂ ਪਰਿਕਰਮਾ ਕਰਨ ਵਾਲੇ, ਬੜੇ ਨੇ ਗੁਰੂ ਨੂੰ ਸੀਸ ਝੁਕਾਉਣ ਵਾਲੇ, ਮੱਥਾ ਟੇਕਣ ਵਾਲੇ, ਰੁਮਾਲ ਚੁੱਕ ਕੇ ਦਰਸ਼ਨ ਕਰਨ ਵਾਲੇ ਵੀ ਬਹੁਤ ਤੁਹਾਨੂੰ ਮਿਲ ਜਾਣਗੇ। ਪਰ ਮੇਰੇ ਪਾਤਸ਼ਾਹ ਕਹਿੰਦੇ ਨੇ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਈ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨੀ ਦੇਰ ਸ਼ਬਦ ਦੀ ਵਿਚਾਰ ਨਾ ਕੀਤੀ ਜਾਏ, ਉਨੀ ਦੇਰ ਗੱਲ ਨਹੀਂ ਬਣ ਸਕਦੀ, ਉਨੀ ਦੇਰ ਸਾਂਝ ਨਹੀਂ ਪੈਂਦੀ, ਮਨ ਪ੍ਰਭਾਵਿਤ ਨਹੀਂ ਹੁੰਦਾ, ਮਨ ਮੰਗ ਨਹੀਂ ਕਰਦਾ। ਮਨੁੱਖ ਨੂੰ ਪਰਿਵਾਰ ਦੀ ਸਮਝ ਆ ਗਈ ਹੈ, ਹਰ ਵੇਲੇ ਯਾਦ ਕਰਦਾ ਰਹਿੰਦਾ। ਕਦੇ ਤਾਂ ਨਹੀਂ ਨਾ ਕਹਿੰਦਾ, ਭਾਈ ਜੀ ਜਰਾ ਵਾਜਾ ਵਜਾਓ, ਬੱਚਿਆਂ ਨੂੰ ਚੇਤੇ ਕਰਨਾ, ਭਾਈ ਜੀ ਜਰਾ ਤਬਲਾ ਵਜਾਓ, ਛੈਣੇ ਖੜਕਾਓ, ਅੱਜ ਮਾਂ ਬਾਪ ਨੂੰ ਚੇਤੇ ਕਰ ਲਈਏ। ਨਹੀਂ, ਆਪਣੇ ਆਪ ਹੀ ਯਾਦ ਆਉਂਦੇ ਨੇ। ਕਿਉਂ? ਕਿਉਂਕਿ ਸਮਝ ਆ ਗਈ ਹੈ। ਪਰ ਤਬਲੇ ਵਜਾਓ, ਛੈਣੇ ਖੜਕਾਓ, ਪਰਮਾਤਮਾ ਫਿਰ ਵੀ ਯਾਦ ਨਹੀਂ ਆਉਂਦਾ। ਕਾਰਨ ਕੀ ਹੈ? ਕਿ ਉਹਦੀ ਅਜੇ ਸਮਝ ਨਹੀਂ ਪਈ। ਜਿਨ੍ਹਾਂ ਨੂੰ ਸਮਝ ਪੈ ਗਈ ਨਾ, ਉਹ ਤੇ ਕਹਿੰਦੇ ਨੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪਿਰਿਆ ਤੁਧ ਭਗਵੰਤਾ। ਉਹਨਾਂ ਵਾਸਤੇ ਤੇ ਇੱਕ ਘੜੀ ਵੀ ਰਹਿਣਾ ਜਿਹੜਾ ਨਾ, ਉਹ ਮੁਸ਼ਕਲ ਹੈ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ। ਸਮਝ ਆਵੇਗੀ ਵਿਚਾਰ ਦੁਆਰਾ, ਵਿਚਾਰ ਕਰਨੀ ਹੈ। ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ, ਜਿੰਨੀ ਦੇਰ ਸ਼ਬਦ ਦੀ ਵਿਚਾਰ ਨਾ ਕੀਤੀ ਜਾਏ। ਤਾਂ ਸਤਿਗੁਰੂ ਜੀ ਨੇ ਸਾਨੂੰ ਇਹ ਹੀ ਸੁਭਾਗ ਬਖਸ਼ਿਸ਼ ਕੀਤਾ ਕਿ ਸਿੱਖਾ ਤੂੰ ਵਿਚਾਰ ਦੇ ਨਾਲ ਜੁੜਨਾ, ਬਾਣੀ ਵਿਚਾਰ ਦੇ ਨਾਲ ਪੜ੍ਹੀ, ਪਿਆਰ ਦੇ ਨਾਲ ਬਾਣੀ ਨੂੰ ਪੜ੍ਹੀ ਤਾਂ ਸਮਝ ਪਵੇਗੀ। ਕਬੀਰ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ। ਕਹਿੰਦੇ ਨੇ ਕਿ ਮਨੁੱਖ ਮਰਨ ਤੋਂ ਬੜਾ ਡਰਦਾ, ਪਰ ਇਹ ਕਿਹੜਾ ਮਰਨਾ ਹੈ? ਵੈਸੇ ਤਾਂ ਮਨੁੱਖ ਦੇ ਅੰਦਰ ਨਾ ਭੈ ਹੈ ਮੌਤ ਦਾ, ਤੇ ਮੰਗ ਹੈ ਜੀਵਨ ਦੀ। ਬਹੁਤਾ ਜੀਵਨ ਮੰਗੀਏ, ਮੂਆ ਨਾ ਲੋੜ ਹੈ ਕੋਈ। ਕਹਿੰਦੇ ਨੇ ਹਰ ਬੰਦਾ ਜੀਵਨ ਮੰਗਦਾ, ਮੌਤ ਤੇ ਕੋਈ ਮੰਗਦਾ। ਇੱਕ ਮਨ ਕਰਕੇ ਮਰਨਾ ਵੀ ਹੁੰਦਾ, ਇੱਕ ਤੇ ਤਨ ਕਰਕੇ ਮਰਨਾ ਨਾ, ਤਨ ਕਰਕੇ ਮਰਨਾ ਤੇ ਸਾਰਿਆਂ ਦੇ ਹਿੱਸੇ ਆ ਜਾਂਦਾ। ਜਿਸ ਦਾ ਜਨਮ ਹੋਇਆ ਉਹਦਾ ਮਰਨ ਵੀ ਹੋਇਆ, ਮਰਨ ਲਿਖਾਏ ਮੰਡਲ ਮੇ ਆਏ, ਇਹ ਤੇ ਪਹਿਲੇ ਦਿਨ ਤੋਂ ਲਿਖਿਆ ਗਿਆ। ਪਰ ਮਨ ਕਰਕੇ ਮਰਨਾ ਇਹ ਕਿਸੇ ਵਿਰਲੇ ਦੇ ਹਿੱਸੇ ਆਇਆ ਹੈ। ਮਨ ਕਰਕੇ ਮਰਨਾ, ਵਾਸ਼ਨਾਵਾਂ ਵਾਲੇ ਪਾਸਿਓ ਮਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੇ ਪਾਸਿਓ ਮਰਨਾ, ਇਹ ਕਿਸੇ ਭਾਗਾਂ ਵਾਲੇ ਦੇ ਹਿੱਸੇ ਆਇਆ। ਕਈ ਵਾਰੀ ਨਾ ਅਸੀਂ ਜਦੋਂ ਵਿਚਾਰ ਨਹੀਂ ਕਰਦੇ ਤੇ ਅਸੀਂ ਸ਼ਬਦ ਦਾ ਅਰਥ ਵੀ ਗਲਤ ਲੈ ਲੈਂਦੇ ਹਾਂ। ਜਿਵੇਂ ਕਿ ਇਹ ਕਬੀਰ ਜੀ ਦਾ ਜਿਹੜਾ ਇਹ ਸਲੋਕ ਹੈ ਨਾ, ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਆਨੰਦ, ਇਹਦੇ ਵਿੱਚ ਵੀ ਲੋਕਾਂ ਨੇ ਇਹੀ ਅਰਥ ਕੀਤੇ ਕਿ ਇਸ ਸੰਸਾਰ ਤੋਂ ਜਦੋਂ ਕੂਚ ਕਰ ਜਾਣਾ, ਅੰਤ ਸਮਾਂ ਆ ਜਾਣਾ, ਉਸ ਮਰਨ ਦੀ ਗੱਲ ਕੀਤੀ ਹੈ। ਪਰ ਨਹੀਂ, ਇੱਥੇ ਤਨ ਕਰਕੇ ਮਰਨ ਦੀ ਗੱਲ ਨਹੀਂ ਹੈ, ਇੱਥੇ ਤੇ ਮਨ ਕਰਕੇ ਮਰਨ ਦੀ ਗੱਲ ਹੈ, ਇੱਥੇ ਪਰਿਵਰਤਨ ਦੀ ਗੱਲ ਹੈ, ਜੀਵਨ ਵਿੱਚ ਪਰਿਵਰਤਨ। ਗੁਰੂ ਨਾਨਕ ਨੇ ਸਾਨੂੰ ਪਲਾਇਨ ਦੀ ਪ੍ਰੇਰਣਾ ਨਹੀਂ ਦਿੱਤੀ, ਪਰਿਵਰਤਨ ਦੀ ਪ੍ਰੇਰਣਾ ਦਿੱਤੀ ਹੈ। ਤੂੰ ਜੀਵਨ ਵਿੱਚ ਕ੍ਰਾਂਤੀ ਕਿਵੇਂ ਲਿਆਉਣੀ ਹੈ? ਔਰ ਜਿੱਥੇ ਪਰਿਵਰਤਨ ਆਏਗਾ ਨਾ, ਉੱਥੇ ਖੁਸ਼ੀ ਹੁੰਦੀ ਹੈ, ਉੱਥੇ ਖੇੜਾ ਹੁੰਦਾ ਹੈ। ਕਈ ਵਾਰੀ ਅਸੀਂ ਸ਼ਬਦ ਪੜ੍ਹਦੇ ਹਾਂ, ਬਹੁਤ ਵਾਰੀ ਤੁਸੀਂ ਸੁਣਿਆ ਹੋਵੇਗਾ, ਬਾਬਾ ਬੋਲਤੇ ਇੱਥੇ ਕਹਾਂ ਗਏ, ਦੇਹੀ ਕੇ ਸੰਗ ਰਹਿਤੇ ਸੁਰਤ ਮਾਏ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ। ਹੁਣ ਇਹ ਵੀ ਬਹੁਤਿਆਂ ਨੇ ਸਮਝ ਲਿਆ ਕਿ ਇਹ ਸ਼ਬਦ ਜਿਹੜੇ ਨਾ, ਇਹ ਦੂਜੇ ਪੱਖ ਦਾ, ਇਹ ਅੰਤਮ ਸਮੇਂ ਦੇ ਨਾਲ ਹੀ ਟੁੱਕਦਾ। ਔਰ ਅਸੀਂ ਇੱਕ ਸਾਖੀ ਵੀ ਨਾਲ ਜੋੜ ਲਈ ਕਿ ਕਬੀਰ ਜੀ ਜਾ ਰਹੇ ਸਨ ਤੇ ਇੱਕ ਮਨੁੱਖ ਜਿਹੜਾ ਚਲਾਣਾ ਕਰ ਗਿਆ ਸੀ, ਉਸ ਨੂੰ ਜਾ ਕੇ ਉਹਨਾਂ ਨੇ ਆਪਣੀ ਖੁੰਡੀ ਲਾਈ ਤੇ ਨਾਲ ਇਹ ਸ਼ਬਦ ਉਚਾਰਨ ਕੀਤਾ ਕਿ ਬਾਬਾ ਬੋਲ ਤੇ ਇੱਥੇ ਕਹਾਂ ਗਏ। ਪਰ ਅਸਲ ਵਿੱਚ ਇੱਥੇ ਗੱਲ ਤਨ ਕਰਕੇ ਮਰਨ ਦੀ ਨਹੀਂ, ਇੱਥੇ ਵੀ ਵਾਸ਼ਨਾਵਾਂ ਦੇ ਮਰਨ ਦੀ ਗੱਲ ਹੈ। ਬੜੇ ਧਿਆਨ ਨਾਲ ਸਰਵਣ ਕਰਿਓ, ਪਰ ਸਮਝ ਤੇ ਤਾਂ ਪਵੇਗੀ ਜੇ ਅਸੀਂ ਵਿਚਾਰ ਕਰਾਂਗੇ, ਤੇ ਨਹੀਂ ਤੇ ਅਸੀਂ ਤੇ ਭੋਗਾਂ ਤੇ ਹੀ ਪੜੀ ਜਾਂਦੇ ਹਾਂ। ਕੋਈ ਚੰਗਾ ਬੰਦਾ ਚਲਾਣਾ ਕਰ ਗਿਆ, ਉੱਥੇ ਇਹ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ। ਅਸਲ ਵਿੱਚ ਮੌਤ ਕਰਕੇ ਪੜਿਆ ਜਾਣ ਵਾਲਾ ਸ਼ਬਦ ਨਹੀਂ, ਇਹ ਤੇ ਖੁਸ਼ੀ ਵਾਲਾ ਸ਼ਬਦ ਹੈ। ਹੁਣ ਇੱਥੇ ਕਹਿਣਾ ਕੀ ਚਾਹੁੰਦੇ ਨੇ ਕਬੀਰ ਜੀ? ਕਹਿੰਦੇ ਨੇ ਬਾਬਾ ਬੋਲ ਤੇ ਇੱਥੇ ਕਹਾਂ ਗਏ। ਕਹਿੰਦੇ ਨੇ ਉਹ ਜਿਹੜੇ ਤੇਰੇ ਅੰਦਰ ਬੋਲਦੇ ਸਨ ਹੁਣ ਕਿੱਥੇ ਚਲੇ ਗਏ? ਕੌਣ ਸਨ ਜਿਹੜੇ ਅੰਦਰ ਬੋਲਦੇ ਸਨ? ਕਦੇ ਕਾਮ, ਕਦੇ ਕ੍ਰੋਧ, ਕਦੇ ਲੋਭ, ਕਦੇ ਮੋਹ, ਕਦੇ ਹੰਕਾਰ, ਇਹ ਪੰਚਨ ਮੇਰਾ ਕਾਜ ਵਿਗਾੜਿਓ। ਇਹਨਾਂ ਪੰਜਾਂ ਨੇ ਤੇ ਕਾਜ ਵਿਗਾੜ ਦਿੱਤਾ, ਇਹ ਤੇ ਕਿਸੇ ਪਾਸੇ ਲੱਗਣ ਹੀ ਨਹੀਂ ਸਨ ਦਿੰਦੇ। ਇਹ ਵਾਸ਼ਨਾਵਾਂ ਜਿਹੜੀਆਂ ਨੇ, ਇਹਨਾਂ ਦੀਆਂ ਹਨੇਰੀਆਂ, ਲੋਭ ਦੀਆਂ ਲਹਿਰਾਂ ਐਸੇ ਥਪੇੜੇ ਵੱਜੇ ਕਿ ਇਹਨਾਂ ਕਿਸੇ ਪਾਸੇ ਤੁਰ ਨਹੀਂ ਨਾ ਦਿੱਤਾ। ਤੂੰ ਕਹਿੰਦੇ ਨੇ ਕਿ ਬਾਬਾ ਬੋਲ ਤੇ ਇੱਥੇ ਕਹਾਂ ਗਏ, ਦੇਹੀ ਕੇ ਸੰਗ ਰਹਿਤੇ, ਜਿਹੜੇ ਤੇਰੀ ਦੇਹੀ ਦੇ ਨਾਲ ਹੀ ਰਹਿੰਦੇ ਸਨ ਹਰ ਵੇਲੇ। ਹੰਕਾਰ ਕਦੇ ਖਹਿੜਾ ਨਹੀਂ ਸੀ ਛੱਡਦਾ, ਲੋਭ ਕਦੇ ਖਹਿੜਾ ਨਹੀਂ ਸੀ ਛੱਡਦਾ, ਮੋਹ ਕਦੇ ਖਹਿੜਾ ਨਹੀਂ ਸੀ ਛੱਡਦਾ, ਕਾਮ ਕ੍ਰੋਧ ਹਰ ਵੇਲੇ ਨਾਲ ਰਹਿੰਦੇ ਸਨ। ਔਰ ਕਰਦੇ ਕੀ ਸਨ? ਬਾਬਾ ਬੋਲ ਤੇ ਇੱਥੇ ਕਹਾਂ ਗਏ, ਦੇਹੀ ਕੇ ਸੰਗ ਰਹਿਤੇ ਸੁਰਤ ਮਾਏ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ। ਕਹਿੰਦੇ ਨੇ ਜਿਹੜੇ ਤੇਰੀ ਸੁਰਤ ਵਿੱਚ ਹਰ ਵੇਲੇ ਨਿਰਤ ਕਰਦੇ ਸਨ, ਤੇਰੀ ਸੁਰਤ ਵਿੱਚ ਹਰ ਵੇਲੇ ਕਾਮ ਹੀ ਰਹਿੰਦਾ ਸੀ, ਤੇਰੀ ਸੁਰਤ ਵਿੱਚ ਕ੍ਰੋਧ ਰਹਿੰਦਾ ਸੀ, ਲੋਭ ਰਹਿੰਦਾ ਸੀ, ਮੋਹ ਰਹਿੰਦਾ ਸੀ, ਹੰਕਾਰ ਰਹਿੰਦਾ ਸੀ ਤੇਰੀ ਸੁਰਤ ਵਿੱਚ। ਕਬੀਰ ਜੀ ਕਹਿੰਦੇ ਨੇ ਜਿਹੜੇ ਹਰ ਵੇਲੇ ਨੱਚਦੇ ਰਹਿੰਦੇ ਸਨ ਉਹ ਹੁਣ ਕਿਤੇ ਨਜ਼ਰ ਹੀ ਨਹੀਂ ਆਉਂਦੇ, ਉਹਨਾਂ ਤੋਂ ਤੇ ਸਦਾ ਵਾਸਤੇ ਖਹਿੜਾ ਛੁੱਟ ਗਿਆ, ਉਹ ਤੇ ਬੁੱਕਲ ਮਾਰ ਕੇ ਚਲੇ ਗਏ, ਹੁਣ ਇਹਨਾਂ ਚੋਂ ਕੋਈ ਵੀ ਨਜ਼ਰ ਨਹੀਂ ਆਉਂਦਾ। ਤੋ ਇੱਥੇ ਕਬੀਰ ਜੀ ਕਹਿੰਦੇ ਨੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ। ਕਹਿੰਦੇ ਬੜੀਆਂ ਕਹਾਣੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਕਿ ਤੈਨੂੰ ਇਹ ਪ੍ਰੇਰਿਤ ਕਰਦੇ ਸਨ, ਇਹ ਵਾਸ਼ਨਾਵਾਂ ਪ੍ਰੇਰਿਤ ਕਰਦੀਆਂ ਸਨ। ਕਹਿੰਦੇ ਉਹ ਹੁਣ ਕਿੱਥੇ ਗਏ? ਹੁਣ ਇਹ ਦੁੱਖ ਦੀ ਗੱਲ ਹੈ ਕਿ ਖੁਸ਼ੀ ਦੀ ਗੱਲ ਹੈ? ਹੁਣ ਇੱਥੇ ਸੋਗ ਦੀ ਗੱਲ ਹੈ ਜਾਂ ਖੇੜੇ ਦੀ ਗੱਲ ਹੈ? ਇੱਥੇ ਤੇ ਸ਼ੁਕਰਾਨੇ ਦੀ ਗੱਲ ਹੈ ਕਿ ਹੁਣ ਤੇਰਾ ਖਹਿੜਾ ਜਿਹੜਾ ਸੀ ਨਾ ਇਹਨਾਂ ਵਾਸ਼ਨਾਵਾਂ ਤੋਂ ਛੁੱਟ ਗਿਆ। ਪਰ ਲੋੜ ਹੈ ਇੱਥੇ ਪਹਿਲਾਂ ਵਿਚਾਰ ਕਰਨ ਦੀ। ਔਰ ਜਿਹੜਾ ਬੰਦਾ ਦੁਨੀ ਦੇ ਨਾਲ ਜੁੜਿਆ ਉਹ ਕਦੇ ਵੀ ਇਹਨਾਂ ਵਾਸ਼ਨਾਵਾਂ ਤੋਂ ਮੁਕਤ ਨਹੀਂ ਹੋ ਸਕਦਾ। ਇਸ ਕਰਕੇ ਇੱਥੇ ਤੇ ਪਹਿਲਾਂ ਗੱਲ ਸੀ ਪਰਿਵਰਤਨ ਦੀ। ਦੇਖੋ ਜਿਵੇਂ ਅਸੀਂ ਇਹ ਵੇਖਦੇ ਹਾਂ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਲਾਵਾਂ ਉਚਾਰਨ ਕੀਤੀਆਂ ਨੇ, ਉਹਨਾਂ ਚਾਰ ਲਾਵਾਂ ਨੂੰ ਵੀ ਜੇ ਕਿਤੇ ਧਿਆਨ ਨਾਲ ਪੜ੍ਹੀਏ ਨਾ ਤੇ ਉਹਦੇ ਵਿੱਚ ਜੀਵਨ ਵਿੱਚ ਪਰਿਵਰਤਨ ਦੀ ਗੱਲ ਹੈ। ਉਹਦੇ ਵਿੱਚ ਇਸ ਸੰਸਾਰ ਤੋਂ ਨਿਰੰਕਾਰ ਤੱਕ ਸਾਂਝ ਪਾਉਣ ਦੀ ਗੱਲ ਹੈ ਕਿ ਕਿਸ ਤਰ੍ਹਾਂ ਉਸ ਬੱਚੀ ਨੇ ਦੂਜੇ ਸਹੁਰੇ ਘਰ ਵਿੱਚ ਜਾ ਕੇ ਪ੍ਰਵੇਸ਼ ਕਰਨਾ ਹੈ ਔਰ ਆਪਣੇ ਜੀਵਨ ਵਿੱਚ ਕਿਵੇਂ ਪਰਿਵਰਤਨ ਲਿਆਉਣਾ ਹੈ। ਇੰਜ ਕਹਿ ਲਈਏ ਕਿ ਇੱਕ ਗ੍ਰਿਸ਼ਤੀ ਜੀਵਨ ਤੋਂ ਪ੍ਰੇਰਣਾ ਮਿਲਦੀ ਹੈ ਕਿ ਪਰਮਾਤਮਾ ਦੇ ਨਾਲ ਕਿਵੇਂ ਸਾਂਝ ਪਾਣੀ ਹੈ, ਤੇ ਜਾਂ ਫਿਰ ਪਰਮਾਰਥ ਤੇ ਤੁਰਨ ਵਾਲਿਆਂ ਵੱਲ ਵੇਖ ਕੇ ਇਹ ਸੇਧ ਮਿਲਦੀ ਹੈ ਕਿ ਗ੍ਰਿਸ਼ਤ ਜੀਵਨ ਵਿੱਚ ਵੀ ਕਿਵੇਂ ਸਫਲ ਹੋਣਾ ਹੈ। ਬੱਚੀ ਦੇ ਜੀਵਨ ਵਿੱਚ ਪਰਿਵਰਤਨ ਦੀ ਗੱਲ ਹੈ, ਉਹਨੇ ਆਪਣੇ ਪੇਕੇ ਘਰ ਨੂੰ ਛੱਡ ਕੇ ਸਹੁਰੇ ਘਰ ਵਿੱਚ ਜਾਣਾ ਹੈ ਔਰ ਇੱਕ ਪਾਸਾ ਛੱਡਣਾ ਪੈਂਦਾ ਤਾਂ ਦੂਜਾ ਪ੍ਰਾਪਤ ਹੁੰਦਾ। ਜੇ ਬੰਦਾ ਦੁਨੀ ਨੂੰ ਨਾ ਛੱਡੇ ਤੇ ਦੀਨ ਦੇ ਨਾਲ ਸਾਂਝ ਨਹੀਂ ਪੈਂਦੀ, ਇੱਕ ਪਾਸਾ ਜਿਹੜਾ ਉਹ ਕੁਝ ਤਿਆਗਣਾ ਪਏਗਾ ਤਾਂ ਗੱਲ ਬਣੇਗੀ। ਹੁਣ ਇੱਥੇ ਵੀ ਜਦੋਂ ਅਸੀਂ ਪੜ੍ਹਨੇ ਆ ਕਿ ਭਾਈ ਕੀਰਤਨੀਏ ਜਦੋਂ ਪੱਲਾ ਫੜਾਇਆ ਜਾਂਦਾ ਤੇ ਉਦੋਂ ਇੱਕ ਸ਼ਬਦ ਪੜਿਆ ਜਾਂਦਾ, ਹੱਬੇ ਸਾਕ ਘੁੜਾਵੇ ਡਿੱਠੇ ਤਾਂ ਪੱਲੇ ਤੈਂਡੇ ਲਾਗੀ। ਘੁੜਾਵੇ ਭਾਵ ਝੂਠੇ ਸਾਰੇ ਸਾਕ ਜਿੰਨੇ ਰਿਸ਼ਤੇ ਨਾਤੇ ਸਨ ਇਹ ਸਾਰੇ ਹੀ ਝੂਠੇ। ਔਰ ਸੱਚ ਜਾਣਿਓ ਜਿੰਨਾ ਚਿਰ ਬੱਚੀ ਨੇ ਪੇਕੇ ਘਰ ਨੂੰ ਨਹੀਂ ਨਾ ਛੱਡਿਆ ਉਨੀ ਦੇਰ ਸਹੁਰੇ ਘਰ ਵਿੱਚ ਜਾ ਕੇ ਉਹਦੀ ਥਾਂ ਨਹੀਂ ਜੇ ਬਣਦੀ, ਉਸ ਨੂੰ ਟਿਕਾਣਾ ਨਹੀਂ ਮਿਲਦਾ, ਉਹਦੇ ਪੈਰ ਨਹੀਂ ਲੱਗਦੇ। ਇਸ ਕਰਕੇ ਇੱਕ ਪਾਸੇ ਨੂੰ ਤਿਆਗਣਾ ਪੈਂਦਾ ਤੇ ਦੂਜੇ ਪਾਸੇ ਵਿੱਚ ਤਾਂ ਪ੍ਰਵੇਸ਼ ਕੀਤਾ ਜਾਂਦਾ। ਔਰ ਇੱਥੇ ਵੀ ਜੇ ਨਿਰੰਕਾਰ ਦੇ ਨਾਲ ਸਾਂਝ ਪਾਣੀ ਹੈ ਨਾ ਤੋ ਕਹਿਣ ਲੱਗੇ ਪਿਆਰਿਆ ਪਹਿਲਾਂ ਤੈਨੂੰ ਸੰਸਾਰ ਦੇ ਵਿੱਚੋਂ ਦੁਨੀ ਨੂੰ ਤਿਆਗਣਾ ਪਏਗਾ। ਤਿਆਗਣ ਤੋਂ ਭਾਵ ਕੀ ਹੈ ਕਿ ਰਹਿਣਾ ਭਾਵੇਂ ਦੁਨੀ ਵਿੱਚ ਹੈ ਲੇਕਿਨ ਤੇਰੀ ਸੁਰਤ ਵਿੱਚ ਦੀਨ ਚੱਲਣਾ ਚਾਹੀਦਾ। ਤੇਰੀ ਸੁਰਤ ਵਿੱਚ ਜੇ ਮਾਇਆ ਚੱਲਦੀ ਹੈ ਮਾਲਕ ਨਹੀਂ ਚੱਲਦਾ, ਸਮਝ ਲੈ ਤੂੰ ਅਜੇ ਦੀਨ ਦੇ ਨਾਲ ਸਾਂਝ ਨਹੀਂ ਪਾਈ, ਕੇਵਲ ਦੁਨੀ ਵਿੱਚ ਹੀ ਹੈ ਤੂੰ। ਪਰ ਬਹੁਤੀ ਵਾਰੀ ਤੇ ਵੇਖਦੇ ਹਾਂ ਮਾਲਕ ਨਹੀਂ ਹੁੰਦਾ, ਸੁਰਤ ਵਿੱਚ ਮਾਇਆ ਹੀ ਹੁੰਦੀ ਹੈ। ਮਮਤਾ ਬਹੁਤੀ ਵਾਰੀ ਸੁਰਤ ਵਿੱਚ ਚੱਲਦੀ ਰਹਿੰਦੀ ਹੈ ਔਰ ਮਾਇਆ ਵੀ ਮਾੜੀ ਨੇ, ਮਾਇਆ ਦੀ ਮਮਤਾ ਮਾੜੀ ਆਖਿਆ ਹੈ। ਮਮਤਾ ਦਾ ਤਿਆਗ ਕਰਨਾ ਹੈ, ਜਦੋਂ ਮਮਤਾ ਦਾ ਜ਼ਿਆਦਾ ਪ੍ਰਭਾਵ ਪੈਂਦਾ ਉਦੋਂ ਫਿਰ ਮਨੁੱਖ ਬਾਕੀ ਸਾਰਿਆਂ ਪਾਸਿਆਂ ਨਾਲ ਟੁੱਟ ਜਾਂਦਾ। ਪਰ ਇੱਥੇ ਤੇ ਭਗਤ ਰਵਿਦਾਸ ਜੀ ਕਹਿੰਦੇ ਨੇ, ਕਹਿਣ ਲੱਗੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਕਹਿੰਦੇ ਨੇ ਮੈਂ ਤੇ ਸਦਾ ਥਿਰ ਰਹਿਣ ਵਾਲੀ ਪ੍ਰੀਤ ਤੇਰੇ ਨਾਲ ਪਾ ਲਈ ਹੇ ਪਰਿਪੂਰਨ ਪਰਮਾਤਮਾ, ਪਰ ਕਦੋਂ ਪਈ? ਤੁਮ ਸੰਗ ਜੋਰ ਅਵਰ ਸੰਗ ਤੋਰੀ। ਕਹਿੰਦੇ ਨੇ ਤੇਰੇ ਨਾਲ ਬਾਕੀਆਂ ਨਾਲੋਂ, ਤੇਰੇ ਨਾਲ ਜਦੋਂ ਜੋੜੀ ਤੇ ਬਾਕੀਆਂ ਨਾਲੋਂ ਮੈਂ ਪ੍ਰੀਤ ਜਿਹੜੀ ਸੀ ਨਾ ਉਹ ਤੋੜ ਲਈ। ਬਾਬਾ ਬੁੱਲੇ ਸ਼ਾਹ ਨੂੰ ਪੁੱਛਿਆ ਕਿ ਰੱਬ ਕਿਵੇਂ ਪ੍ਰਾਪਤ ਹੁੰਦਾ ਤੇ ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਬੁੱਲਿਆ ਰੱਬ ਦਾ ਕੀ ਪਾਣਾ, ਇਧਰੋਂ ਪੁੱਟਣਾ ਤੇ ਉਧਰ ਲਾਣਾ। ਹੁਣ ਇਹ ਨਾ ਸਮਝੋ ਕਿ ਇੱਥੇ ਕਿਸੇ ਬੂਟੇ ਦੀ ਗੱਲ ਕੀਤੀ ਕਿ ਇਧਰੋਂ ਪੁੱਟ ਕੇ ਤੇ ਉਧਰ ਲਾ ਲੈਣਾ, ਨਹੀਂ। ਫਿਰ ਕੀ ਲਾਣਾ? ਆਪਣਾ ਚਿੱਤ ਜੋੜਨਾ, ਦੁਨੀ ਨਾਲੋਂ ਚਿੱਤ ਨੂੰ ਤੋੜਨਾ ਤੇ ਦੀਨ ਦੇ ਨਾਲ ਚਿੱਤ ਨੂੰ ਜੋੜਨਾ, ਤਾਂ ਉਹਦੇ ਨਾਲ ਜਾ ਕੇ ਤੇ ਸਾਂਝ ਪਵੇਗੀ। ਇੱਕ ਪਾਸੇ ਨੂੰ ਤਿਆਗਣਾ ਪਏਗਾ, ਤਾਂ ਦੂਜੇ ਪਾਸੇ ਦੀ ਪ੍ਰਾਪਤੀ ਹੁੰਦੀ ਹੈ। ਪਰ ਇੱਥੇ ਤੇ ਕਬੀਰ ਜੀ ਕਹਿੰਦੇ ਨੇ, ਕਹਿਣ ਲੱਗੇ, ਕਬੀਰ ਜਿਸ ਮਰਨੇ ਤੇ ਜੱਗ ਡਰੈ, ਮੋਹ ਮਾਇਆ ਵਾਲੇ ਪਾਸਿਓ ਮਰਨਾ, ਵਾਸ਼ਨਾਵਾਂ ਵਾਲੇ ਪਾਸਿਓ ਮਰਨਾ। ਪਰ ਸੰਸਾਰ ਜਿਹੜਾ ਨਾ, ਇਸ ਗੱਲੋਂ ਬੜਾ ਡਰਦਾ, ਬਾਕੀ ਸਭ ਕੁਝ ਛੱਡਣ ਲਈ ਤਿਆਰ ਹੈ, ਵਾਸ਼ਨਾਵਾਂ ਨੂੰ ਛੱਡਣ ਲਈ ਤਿਆਰ ਨਹੀਂ, ਜੇ ਮੋਹ ਮਮਤਾ ਨੂੰ ਛੱਡਣ ਵਾਸਤੇ ਤਿਆਰ ਨਹੀਂ। ਇਹਦਾ ਅੰਦਰ ਇੱਕ ਡਰ ਬਣਿਆ ਰਹਿੰਦਾ, ਮਨੁੱਖ ਦੇ ਅੰਦਰ ਡਰ ਰਹਿੰਦਾ ਹਰ ਵੇਲੇ। ਪਰ ਕਹਿੰਦੇ ਨੇ ਜਿਹਦੇ ਤੋਂ ਸਾਰਾ ਸੰਸਾਰ ਡਰਦਾ ਨਾ, ਮੇਰੇ ਮਨ ਆਨੰਦ, ਤੇ ਮੇਰੇ ਅੰਦਰ ਤੇ ਹੁਣ ਆਨੰਦ ਬਣ ਗਿਆ ਜਦੋਂ ਮੈਂ ਇਹਨਾਂ ਦਾ ਤਿਆਗ ਕਰ ਦਿੱਤਾ। ਮੇਰੇ ਅੰਦਰ ਖੇੜਾ ਬਣ ਗਿਆ ਜਦੋਂ ਮੈਂ ਇਹਨਾਂ ਦਾ ਤਿਆਗ ਕਰ ਦਿੱਤਾ। ਕਿਉਂ? ਕਿਉਂਕਿ ਪਰਮਾਤਮਾ ਦੇ ਨਾਲ ਸਾਂਝ ਪੈਂਦੀ ਹੋਈ ਤਾਂ ਹੈ। ਜੇ ਇਹਨਾਂ ਨਾਲੋਂ ਇੱਕ ਪਾਸਿਓਂ ਤੋੜਾਂਗੇ ਤੇ ਤਾਂ ਦੂਜੇ ਪਾਸੇ ਜੋੜ ਸਕਾਂਗੇ, ਨਹੀਂ ਤੇ ਨਹੀਂ ਗੱਲ ਬਣਨੀ। ਇੱਕ ਪਾਸਿਓਂ ਮਰਨਾ ਪਏਗਾ, ਵਾਸ਼ਨਾਵਾਂ ਵਾਲੇ ਪਾਸਿਓਂ ਆਪਣੇ ਆਪ ਨੂੰ ਮਾਰਨਾ ਪਏਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੇ ਪਾਸਿਓਂ ਮਾਰਨਾ ਪਏਗਾ, ਦੀਨ ਵਾਲੇ ਪਾਸ ਦੁਨੀ ਵਾਲੇ ਪਾਸਿਓਂ ਮਾਰਨਾ ਪਏਗਾ, ਤਾਂ ਜਾ ਕੇ ਦੀਨ ਦੇ ਨਾਲ ਕਿਤੇ ਸਾਂਝ ਪਵੇਗੀ। ਤੋ ਕਬੀਰ ਸਾਹਿਬ ਜੀ ਕਹਿ ਰਹੇ ਨੇ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਕਹਿੰਦੇ ਨੇ ਮਰਨ ਦੇ ਨਾਲ ਹੀ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਹੁਣ ਖਿਆਲ ਕਰਿਓ, ਗੁਰੂ ਨਾਨਕ ਦਾ ਸਿਧਾਂਤ, ਗੁਰੂ ਨਾਨਕ ਦੇ ਘਰ ਦੀ ਪ੍ਰੇਰਣਾ ਕਿਤੇ ਇਹ ਤਾਂ ਨਹੀਂ ਕਹਿੰਦੀ ਕਿ ਪਹਿਲਾਂ ਇਸ ਸੰਸਾਰ ਤੋਂ ਕੂਚ ਕਰ ਜਾਓ ਤੇ ਤਾਂ ਜਾ ਕੇ ਰੱਬ ਦੀ ਪ੍ਰਾਪਤੀ ਹੋਣੀ ਹੈ। ਨਹੀਂ, ਉਹ ਕਹਿੰਦੇ ਨੇ ਹੋਏਗੀ ਤੈਨੂੰ ਪ੍ਰਾਪਤੀ, ਪਰ ਇਸ ਸੰਸਾਰ ਵਿੱਚ ਰਹਿੰਦਿਆਂ ਹੀ, ਇਸ ਸੰਸਾਰ ਵਿੱਚ ਰਹਿੰਦਿਆਂ ਹੀ ਤੇਰੀ ਨਿਰੰਕਾਰ ਦੇ ਨਾਲ ਸਾਂਝ ਪਵੇਗੀ। ਔਰ ਕਹਿਣ ਲੱਗੇ, ਮਰਨੇ ਹੀ ਤੇ ਪਾਈ ਹੈ। ਹੁਣ ਇਹ ਕਿਹੜਾ ਮਰਨਾ ਹੈ? ਇੱਥੇ ਤਨ ਕਰਕੇ ਮਰਨ ਦੀ ਗੱਲ ਨਹੀਂ, ਇੱਥੇ ਹੈ ਮਨ ਕਰਕੇ ਮਰਨਾ, ਮਨ ਕਰਕੇ ਮਨ ਨੂੰ ਮਾਰਨਾ ਵਾਸ਼ਨਾਵਾਂ ਵਾਲੇ ਪਾਸਿਓਂ। ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਇੱਕ ਗੱਲ ਹੋਰ ਕਹਿ ਦਿੱਤੀ, ਕਹਿਣ ਲੱਗੇ, ਅੱਬਲ ਤੇ ਇੱਥੇ ਦੁਨੀ ਦਾ ਇੰਨਾ ਪ੍ਰਭਾਵ ਹੈ ਕਿ ਇਹ ਮਨੁੱਖ ਨੂੰ ਮਾਇਆ ਵਾਲੇ ਪਾਸੇ ਤੁਰਨ ਹੀ ਨਹੀਂ ਦਿੰਦੇ। ਜੇ ਕੋਈ ਤੁਰਨ ਵੀ ਲੱਗਦਾ ਨਾ, ਤੇ ਜਿਹੜੇ ਦੂਜੇ ਨੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹਨੂੰ ਕਿਸੇ ਤਰ੍ਹਾਂ ਸੁੱਟਣਾ ਕਿਵੇਂ, ਇਹਦੀਆਂ ਲੱਤਾਂ ਕਿਵੇਂ ਖਿੱਚਣੀਆਂ, ਇਹਨੂੰ ਖਿੱਚੋ। ਮੈਨੂੰ ਇੱਕ ਗੱਲ ਯਾਦ ਹੈ, ਦਾਸ ਦੇ ਵਿਦਿਆ ਦਾਤਾ ਪੰਥ ਰਤਨ ਸੱਚਖੰਡ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਬੈਠੇ ਸਨ, ਤੇ ਇੱਕ ਨੇ ਆ ਕੇ ਕਹਿ ਦਿੱਤਾ, ਜੀ ਫਲਾਣਾ ਬੰਦਾ ਲੱਤਾਂ ਬੜੀਆਂ ਖਿੱਚਦਾ, ਕੀ ਕੀਤਾ ਜਾਏ? ਤੇ ਉਹਨਾਂ ਨੇ ਹੱਸ ਕੇ ਕਿਹਾ, ਕਹਿਣ ਲੱਗੇ, ਪਿਆਰਿਆ, ਲੱਤਾਂ ਹਮੇਸ਼ਾ ਉਹ ਹੀ ਖਿੱਚਦਾ ਹੁੰਦਾ ਜਿਹੜਾ ਪਿੱਛੇ ਹੁੰਦਾ, ਜਿਹੜਾ ਅੱਗੇ ਹੋਵੇ ਨਾ ਉਹ ਨਹੀਂ ਖਿੱਚ ਸਕਦਾ। ਜਿਹੜੇ ਪਿੱਛੇ ਨੇ ਨਹੀਂ ਤੁਹਾਡੇ ਤੱਕ ਰਲ ਸਕਦੇ, ਉਹ ਆਪਣੇ ਆਪ ਨੂੰ ਉਹਨਾਂ ਨੇ ਇਸ ਗੱਲ ਲਈ ਮੰਨ ਲਿਆ, ਕਬੂਲ ਕਰ ਲਿਆ ਕਿ ਮੈਂ ਪਿੱਛੇ ਹਾਂ, ਪਰ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕਿਸੇ ਤਰ੍ਹਾਂ ਹੁਣ ਇਹਦੀਆਂ ਲੱਤਾਂ ਖਿੱਚੀਏ, ਇਹਨੂੰ ਵੀ ਪਿੱਛੇ ਕਰਨ ਦਾ ਯਤਨ ਕਰੀਏ। ਪਰ ਫਨੂਸ ਬਣ ਕਰ ਜਿਸ ਕੀ ਹਿਫਾਜ਼ਤ ਹਵਾ ਕਰੇ, ਉਹ ਸ਼ਮਾ ਕਬ ਬੁਝੇ ਜਿਸ ਰੋਸ਼ਨ ਖੁਦਾ ਕਰੇ। ਜਿਹਨੂੰ ਪਰਮਾਤਮਾ ਆਪ ਰੋਸ਼ਨੀ ਦੇਣ ਵਾਲਾ ਹੋਵੇ ਨਾ, ਉਹਨੂੰ ਕਦੇ ਕੋਈ ਦੀਵੇ ਨੂੰ ਬੁਝਾ ਹੀ ਨਹੀਂ ਜੇ ਸਕਦਾ। ਯਤਨ ਕਰਨ ਵਾਲੇ ਤੇ ਮਿਟ ਜਾਣਗੇ, ਮਿਟਾਉਣ ਵਾਲੇ ਮਿਟ ਜਾਣਗੇ, ਪਰ ਉਹ ਕਦੇ ਨਹੀਂ ਮਿਟਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਮਿਟਾਉਣ ਵਾਲੇ ਮਿਟ ਗਏ, ਪਰ ਉਹ ਤੇ ਅੱਜ ਵੀ ਸੂਰਜ ਦੀ ਤਰ੍ਹਾਂ ਚਮਕ ਰਹੇ ਨੇ। ਤੇਰੇ ਸੀਸ ਗੰਜ ਉੱਤੇ ਮੇਲੇ ਰਹਿੰਦੇ ਲੱਗਦੇ, ਕਬਰ ਰੰਗੇ ਦੀ ਤੇ ਦੀਵੇ ਵੀ ਨਹੀਂ ਜਗਦੇ। ਉੱਥੇ ਤੇ ਦੀਵਾ ਜਗਾਉਣ ਵਾਲਾ ਵੀ ਕੋਈ ਨਹੀਂ ਰਿਹਾ। ਮਿਟਾਉਣ ਵਾਲੇ ਇੱਕ ਦਿਨ ਆਪੇ ਹੀ ਮਿਟ ਜਾਂਦੇ ਨੇ, ਕਿਉਂਕਿ ਉਹਦੇ ਘਰ ਨਿਆਂ ਹੈ, ਉਹਦਾ ਇਨਸਾਫ ਜਿਹੜਾ ਉਹ ਕਦੇ ਬਦਲਿਆ ਨਹੀਂ ਜਾ ਸਕਦਾ। ਪਰ ਕਹਿਣ ਲੱਗੇ, ਇੱਥੇ ਤੇ ਦੁਨੀ ਦਾ ਇੰਨਾ ਪ੍ਰਭਾਵ ਹੈ ਕਿ ਜੇ ਕੋਈ ਬੰਦਾ ਦੇਣ ਵਾਲੇ ਪਾਸੇ ਤੁਰਦਾ ਵੀ ਨਾ, ਤੇ ਰੁਕਾਵਟਾਂ ਪਾਉਣ ਵਾਲੇ ਬੜੇ ਨੇ। ਕਹਿਣ ਲੱਗੇ, ਇੱਕ ਕੰਮ ਕਰੀ, ਤੂੰ ਜੇ ਤੈਨੂੰ ਉਸ ਮਾਰਗ ਤੇ ਤੁਰਦਿਆਂ ਕੋਈ ਪ੍ਰਾਪਤੀ ਹੋ ਵੀ ਜਾਏ ਨਾ, ਤੇ ਕਹਿੰਦੇ ਨੇ ਕਿ ਗੰਢ ਖੋਲ ਕੇ ਨਾ ਬਹਿ ਜਾਈ, ਸਾਰਿਆਂ ਨੂੰ ਦੱਸਣ ਨਾ ਬਹਿ ਜਾਈ। ਪੁੱਛਿਆ, ਕਿਉਂ? ਰਾਮ ਪਦਾਰਥ ਪਾਏ ਕੈ। ਪਹਿਲੀ ਗੱਲ ਤੇ ਕਿ ਰਾਮ ਪਦਾਰਥ ਜਿਹੜੇ ਨਾ, ਰਾਮ ਮਿਲਦਾ ਹੀ ਨਹੀਂ ਹੈ। ਕੋਈ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਇਹ ਪ੍ਰਾਪਤੀ ਹੁੰਦੀ ਹੈ। ਰਾਮ ਪਦਾਰਥ ਪਾਏ ਕੈ, ਕਬੀਰਾ ਗਾਂਠ ਨਾ ਖੋਲ, ਕਹਿੰਦੇ ਨੇ ਐਵੇਂ ਗੰਢ ਖੋਲ ਕੇ ਨਾ ਬਹਿ ਜਾਈ, ਇਹ ਜਿਹੜੀ ਗੰਢ ਬੱਝੀ ਇਹਨੂੰ ਬੱਝੀ ਰਹਿਣ ਦਈ। ਕਿਉਂ? ਕਿਉਂਕਿ ਇੱਥੇ ਖੋਲਣ ਦਾ ਫਾਇਦਾ ਹੀ ਕੋਈ ਨਹੀਂ।
ਨਹੀਂ ਪੱਟਣ ਨਹੀਂ ਪਾਰ ਖੂਹ,
ਇੱਥੇ ਕਹਿੰਦੇ ਨੇ ਕੋਈ ਐਸੀ ਹੱਟੀ ਨਹੀਂ, ਕੋਈ ਸ਼ਹਿਰ ਨਹੀਂ ਇੱਥੇ, ਕੋਈ ਐਸਾ ਬਾਜ਼ਾਰ ਨਹੀਂ ਇੱਥੇ ਜਿੱਥੇ ਇਹ ਚੀਜ਼ ਜਿਹੜੀ ਹੈ ਨਾ ਇਹਨੂੰ ਕੋਈ ਸਮਝ ਸਕੇ, ਜਿੱਥੇ ਇਹਦਾ ਕੋਈ ਬਾਜ਼ਾਰ ਹੋਵੇ ਇਸ ਚੀਜ਼ ਦਾ। ਦੂਜੀ ਗੱਲ ਇਹ ਹੈ ਕਿ ਜੇ ਬਾਜ਼ਾਰ ਹੋਵੇ ਵੀ ਤਾਂ ਫਿਰ ਕਹਿਣ ਲੱਗੇ ਇੱਥੇ ਪਾਰਖੂ ਕੋਈ ਨਹੀਂ। ਬੜੇ ਧਿਆਨ ਨਾਲ ਸਰਵਣ ਕਰਨਾ, ਜਿੰਨਾ ਚਿਰ ਪਾਰਖੂ ਨਾ ਹੋਵੇ ਭਾਵੇਂ ਜਿੰਨੀ ਮਰਜ਼ੀ ਕੀਮਤੀ ਚੀਜ਼ ਹੈ ਕੁਛ ਵੀ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਪਟਨਾ ਸਾਹਿਬ ਦੀ ਧਰਤੀ 'ਤੇ ਗਏ ਨਾ, ਅਤੇ ਉਸ ਵੇਲੇ ਉਹਦਾ ਨਾਮ ਸੀ ਪਾਟਲੀ ਪੁੱਤਰ ਪਟਨਾ ਸਾਹਿਬ ਦਾ, ਮੇਰੇ ਪਾਤਸ਼ਾਹ ਜੀ ਉੱਥੇ ਗਏ, ਸ਼ਹਿਰ ਤੋਂ ਬਾਹਰ ਟਿਕਾਣਾ ਕੀਤਾ। ਇੱਕ ਕੀਮਤੀ ਲਾਲ ਦਿੱਤਾ ਭਾਈ ਮਰਦਾਨੇ ਨੂੰ, ਅਤੇ ਨਾਲ ਇੱਕ ਗੱਲ ਕਹੀ, ਕਹਿਣ ਲੱਗੇ ਮਰਦਾਨਿਆਂ ਆਹ ਲਾਲ ਹੈ ਬੜਾ ਕੀਮਤੀ ਆ, ਕਿਤੇ ਐਵੇਂ ਨਾ ਇਹਨੂੰ ਸਮਝ ਲਈ, ਇਹਨੂੰ ਬਾਜ਼ਾਰ ਵਿੱਚ ਲੈ ਜਾ, ਜੋ ਮਿਲੇਗਾ ਉਹ ਲੈ ਕੇ ਆਵੀਂ, ਪਰ ਹੈ ਕੀਮਤੀ ਆ। ਇੱਕ ਗੱਲ ਯਾਦ ਰੱਖੀ, ਹੈ ਬਹੁਤ ਕੀਮਤੀ ਆ, ਜੋ ਮਾਇਆ ਮਿਲੇ ਲੈ ਕੇ ਆਵੀਂ, ਕੁਝ ਦਿਨ ਗੁਜ਼ਾਰਾ ਚੱਲ ਜਾਏਗਾ, ਰੋਜ਼ਮਰਾ ਦੀਆਂ ਲੋੜਾਂ ਪੂਰੀਆਂ ਹੋਣਗੀਆਂ। ਭਾਈ ਮਰਦਾਨਾ ਜੀ ਨਾ ਉਸ ਕੀਮਤੀ ਪੱਥਰ ਨੂੰ, ਲਾਲ ਨੂੰ ਲੈ ਕੇ ਅਤੇ ਪਟਨਾ ਸਾਹਿਬ ਸ਼ਹਿਰ ਦੇ ਬਾਜ਼ਾਰਾਂ ਵਿੱਚ ਇੱਕ ਇੱਕ ਦੁਕਾਨ 'ਤੇ ਫਿਰਦੇ ਨੇ। ਜੇ ਕਿਤੇ ਮਠਿਆਈ ਵਾਲੀ ਦੁਕਾਨ 'ਤੇ ਗਏ, ਉਹਨੇ ਬੜੇ ਧਿਆਨ ਨਾਲ ਵੇਖ ਕੇ ਨਾ, ਹੁਣ ਪਾਰਖੂ ਅੱਖ ਕੋਈ ਨਹੀਂ, ਅਤੇ ਪਤਾ ਕੀ ਆਖਿਆ, ਕਹਿਣ ਲੱਗਾ ਕਿਲੋ ਦੋ ਕਿਲੋ ਮੈਂ ਮਠਿਆਈ ਦੇ ਸਕਣਾ, ਇਸ ਤੋਂ ਵੱਧ ਕੁਝ ਨਹੀਂ ਇਹਦਾ ਮਿਲ ਸਕਦਾ, ਜੇ ਲੈਣੀ ਹੈ ਤਾਂ ਲੈ ਜਾ, ਨਹੀਂ ਤਾਂ ਆਹ ਲੈ ਫੜ ਲੈ ਜਾ, ਤੂੰ ਆਪਣਾ ਲਾਲ ਲੈ ਜਾ। ਕੱਪੜੇ ਵਾਲੇ ਨੇ ਕਹਿ ਦਿੱਤਾ ਕਿ ਦੋ ਗਜ ਕੱਪੜਾ ਦੇ ਸਕਣਾ, ਹੋਰ ਕੁਝ ਨਹੀਂ। ਸਬਜ਼ੀ ਵਾਲੇ ਨੇ ਕਹਿ ਦਿੱਤਾ ਦੋ ਚਾਰ ਕਿਲੋ ਸਬਜ਼ੀ ਦੇ ਸਕਣਾ, ਹੋਰ ਕੁਝ ਨਹੀਂ। ਇੱਕ ਇੱਕ ਦੁਕਾਨ 'ਤੇ ਫਿਰਦੇ ਰਹੇ ਅਤੇ ਆਖਿਰਕਾਰ ਜਿਹੜਾ ਪਾਰਖੂ ਸੀ ਨਾ ਉਹਦੇ ਕੋਲ ਪਹੁੰਚ ਗਏ, ਉਹ ਸੀ ਸਾਲਸਰਾਏ ਜੌਹਰੀ, ਉਹਦੇ ਕੋਲ ਗਏ। ਅਤੇ ਜਦੋਂ ਇਹ ਕੀਮਤੀ ਲਾਲ ਕੱਪੜੇ ਵਿੱਚੋਂ ਕੱਢ ਕੇ ਵਿਖਾਇਆ, ਤੇ ਇਤਿਹਾਸ ਦੇ ਪੰਨੇ ਦੱਸਦੇ ਨੇ, ਕਹਿੰਦੇ ਨੇ ਕਿ ਸਾਲਸਰਾਏ ਜੌਹਰੀ ਨੇ ਉਸ ਕੀਮਤੀ ਲਾਲ ਨੂੰ ਪਹਿਲਾਂ ਉੱਚੀ ਥਾਂ ਤੇ ਰੱਖਿਆ ਤੇ ਲੰਮੇ ਪੈ ਕੇ ਡੰਡੌਤ ਕੀਤੀ। ਖਿਆਲ ਕਰਿਓ, ਕਿਉਂਕਿ ਪਾਰਖੂ ਹੈ, ਹੁਣ ਸਮਝ ਆ ਗਈ ਹੈ, ਲੰਮੇ ਪੈ ਕੇ ਉਹਨੇ ਡੰਡੌਤ ਕੀਤੀ ਤੇ ਨਾਲ ਪੁੱਛ ਲਿਆ, ਭਲੇ ਪੁਰਖਾ ਤੂੰ ਏਡਾ ਕੀਮਤੀ ਲਾਲ ਲੈ ਕੇ ਇਕੱਲਾ ਹੀ ਤੁਰਿਆ ਫਿਰਨਾ? ਭਾਈ ਮਰਦਾਨਾ ਜੀ ਪੁੱਛਦੇ ਨੇ, ਕਹਿਣ ਲੱਗੇ ਸ਼ਾਹ ਜੀ ਕਿੰਨਾ ਕੁ ਕੀਮਤੀ ਹੈ? ਕਹਿਣ ਲੱਗੇ ਮੈਂ ਤੈਨੂੰ ਦੱਸ ਨਹੀਂ ਸਕਦਾ, ਬਸ ਇੱਕ ਕੰਮ ਕੀਤਾ, ਆਪਣੀ ਜੇਬ ਵਿੱਚੋਂ 100 ਰੁਪਈਆ ਦਿੱਤਾ ਤੇ ਕਹਿਣ ਲੱਗੇ ਕਿ ਮੈਂ ਇਹਦਾ ਮੁੱਲ ਤੇ ਕੋਈ ਦੇ ਹੀ ਨਹੀਂ ਸਕਦਾ, ਕੇਵਲ ਇਹਦੀ ਦਰਸ਼ਨੀ ਭੇਟਾ ਤੈਨੂੰ ਦੇ ਰਿਹਾ, ਦਰਸ਼ਨੀ ਭੇਟਾ, ਔਰ ਜਲਦੀ ਇਹ ਤੈਨੂੰ ਮਿਲਿਆ ਕਿੱਥੋਂ ਹੈ? ਕਹਿਣ ਲੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ, ਕਿੱਥੇ ਨੇ? ਸ਼ਹਿਰ ਤੋਂ ਬਾਹਰ ਬੈਠੇ ਨੇ, ਛੇਤੀ ਨਾਲ ਭੋਜਨ ਤਿਆਰ ਕਰਵਾਇਆ, ਆਪਣੇ ਨੌਕਰ ਅਧਰਕੇ ਨੂੰ ਨਾਲ ਤੋਰਿਆ ਤੇ ਕਹਿਣ ਲੱਗਾ ਤੁਸੀਂ ਪਹੁੰਚੋ, ਮੈਂ ਵੀ ਆ ਰਿਹਾ। ਜਦੋਂ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਇਹ ਨੌਕਰ ਅਧਰਕਾ ਪਹੁੰਚਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਦਰ ਦਾ ਪਾਤਰ ਬਣ ਗਿਆ, ਇਹਨੇ ਚਰਨਾਂ ਤੇ ਸੀਸ ਝੁਕਾਇਆ, ਜਦੋਂ ਗੁਰੂ ਨਾਨਕ ਦੇ ਚਰਨੇ ਦੇ ਮਸਤਕ ਦੇ ਨਾਲ ਲੱਗੇ, ਇਹਨੂੰ ਆਗਮ ਨਿਗਮ ਦੀ ਸੋਝੀ ਹੋ ਗਈ ਤੇ ਕਹਿੰਦੇ ਨੇ ਸਾਲਸਰਾਏ ਵੀ ਆ ਗਿਆ। ਸਾਲਸਰਾਏ ਨੇ ਆ ਕੇ ਨਮਸਕਾਰ ਕੀਤੀ ਤੇ ਵੇਖਿਆ ਕਿ ਨੌਕਰ ਨੂੰ ਆਗਮ ਨਿਗਮ ਦੀ ਸੋਝੀ ਹੋ ਗਈ ਹੈ, ਇਹਨੇ ਹੱਥ ਜੋੜ ਕੇ ਕਿਹਾ, ਕਹਿਣ ਲੱਗਾ ਮਹਾਰਾਜ ਤੁਸੀਂ ਏਡਾ ਕੀਮਤੀ ਲਾਲ ਲੈ ਕੇ ਇਕੱਲੇ ਹੀ ਸ਼ਹਿਰ 'ਚ ਜੰਗਲਾਂ ਵਿੱਚ ਤੁਰੇ ਫਿਰਦੇ ਹੋ? ਸਾਹਿਬ ਕਹਿਣ ਲੱਗੇ ਕਿੰਨਾ ਕੁ ਕੀਮਤੀ ਹੈ? ਤੇ ਉਸ ਵੇਲੇ ਪਤਾ ਕੀ ਆਖਿਆ ਸਾਲਸਰਾਏ ਨੇ? ਕਹਿਣ ਲੱਗਾ ਦੋ ਵਾਰੀ ਪਟਨਾ ਸ਼ਹਿਰ ਵਿਕ ਜਾਏ, ਪਟਨਾ ਸ਼ਹਿਰ ਦੋ ਵਾਰੀ ਵਿਕ ਜਾਏ, ਪਰ ਇਸ ਲਾਲ ਦੀ ਕੀਮਤ ਨਹੀਂ ਦਿੱਤੀ ਜਾ ਸਕਦੀ, ਇੰਨਾ ਕੀਮਤੀ ਹੈ। ਤੇ ਮੇਰੇ ਸਾਹਿਬ ਹੱਸ ਕੇ ਕਹਿਣ ਲੱਗੇ, ਸਾਲਸ ਰਾਏ ਤੈਨੂੰ ਪੱਥਰ ਦੀ ਕੀਮਤ ਦਾ ਤੇ ਬੜਾ ਅੰਦਾਜ਼ਾ ਹੈ ਕਿ ਕਿੰਨਾ ਕੀਮਤੀ ਹੈ, ਪਰ ਜਿਹੜਾ ਇਹ ਬੇਸ਼ਕੀਮਤੀ ਜੀਵਨ ਤੈਨੂੰ ਮਾਲਕ ਨੇ ਦਿੱਤਾ, ਕਦੇ ਇਹਦੇ ਬਾਰੇ ਵੀ ਸੋਚੇ ਕਿ ਨਹੀਂ, ਇਹਦੇ ਬਾਰੇ ਵੀ ਕਦੇ ਪਰਖ ਕੀਤੀ ਆ ਕਿ ਨਹੀਂ। ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਕਿਰਪਾ ਕਰ ਦਿਓ, ਜਿਹੜੀ ਕਿਰਪਾ ਮੇਰੇ ਨੌਕਰ ਤੇ ਕੀਤੀ ਜੇ ਨਾ ਮੇਰੇ ਤੇ ਵੀ ਕਰ ਦਿਓ। ਤੇ ਪਾਤਸ਼ਾਹ ਨੇ ਕਿਹਾ ਸੀ, ਸਾਲਸ ਰਾਏ ਆਪਣੇ ਨੌਕਰ ਦੇ ਕਦਮਾਂ ਤੇ ਸਿਰ ਰੱਖ ਦੇ। ਹੈਰਾਨ ਹੋ ਕੇ ਕਹਿਣ ਲੱਗਾ, ਮਹਾਰਾਜ ਮੈਂ ਤੁਹਾਡੇ ਕਦਮਾਂ ਤੇ ਆਖੋ ਹਜ਼ਾਰ ਵਾਰ ਸੀਸ ਰੱਖਾਂਗਾ, ਪਰ ਨੌਕਰ ਦੇ ਕਦਮਾਂ ਤੇ ਕਿਉਂ? ਇਹਨੂੰ ਮੱਥਾ ਟੇਕਣ ਨਾਲ ਕੀ ਹੋਵੇਗਾ? ਤੇ ਮੇਰੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਬਸ ਸਾਲਸ ਰਾਏ ਇੰਨਾ ਹੀ ਫਰਕ ਹੈ, ਅਜੇ ਤੈਨੂੰ ਹੁਕਮ ਕਰਨ ਦੀ ਜਾਂਚ ਆਈ ਹੈ, ਮੰਨਣ ਦੀ ਜਾਂਚ ਹੀ ਨਹੀਂ ਆਈ। ਤੇ ਸੱਜਣਾ ਗੱਲ ਤੇ ਉਦੋਂ ਬਣੇਗੀ ਜਦੋਂ ਤੈਨੂੰ ਹੁਕਮ ਮੰਨਣ ਦੀ ਜਾਂਚ ਆਈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਚਰਨ ਫੜ ਲਏ ਘੁੱਟ ਕੇ ਤੇ ਕਹਿਣ ਲੱਗਾ, ਪਾਤਸ਼ਾਹ ਮੇਰੇ ਘਰ ਚੱਲੋ। ਸਾਹਿਬ ਕਹਿਣ ਲੱਗੇ, ਨਹੀਂ ਸਾਲਸ ਰਾਏ ਅਜੇ ਸਮਾਂ ਨਹੀਂ ਆਇਆ। ਨਹੀਂ ਪਾਤਸ਼ਾਹ ਮੇਰੇ ਘਰ ਚਰਨ ਪਾਓ। ਸਾਲਸ ਰਾਏ ਤੁਰਨ ਨਹੀਂ ਦਿੰਦਾ, ਆਪਣੇ ਘਰੋਂ ਜਾਣ ਨਹੀਂ ਦਿੰਦਾ। ਤੇ ਮੇਰੇ ਪਾਤਸ਼ਾਹ ਨੇ ਕਿਹਾ ਸੀ, ਕਹਿਣ ਲੱਗੇ ਸਾਲਸ ਰਾਏ ਅਜੇ ਸਮਾਂ ਨਹੀਂ, ਅਸੀਂ ਆਵਾਂਗੇ ਤੇਰੇ ਘਰ ਵਿੱਚ, ਪਰ ਇੱਕ ਦਿਨ ਨਹੀਂ, ਦੋ ਦਿਨ ਨਹੀਂ, ਕਈ ਸਾਲ ਤੇਰੇ ਘਰ ਵਿੱਚ ਰਹਿ ਕੇ ਜਾਵਾਂਗੇ। ਔਰ ਇਹ ਤਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸਕਾਰ ਦੱਸਦੇ ਨੇ ਕਿ ਜਦੋਂ ਆਗਮਨ ਹੋਇਆ ਨਾ, ਤੇ ਇਹ ਉਹ ਹੀ ਥਾਂ ਹੈ ਜਿੱਥੇ ਅੱਜ ਸਾਡਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਹੈ ਨਾ, ਕਦੇ ਇਹ ਸਾਲਸ ਰਾਏ ਜੌਹਰੀ ਦਾ ਘਰ ਸੀ, ਜਿੱਥੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਹੋਇਆ। ਤੋ ਗੁਰੂ ਸਵਾਰਿਓ, ਪਾਰਖੂ ਅੱਖ ਹੈ ਸਾਲਸ ਰਾਏ ਦੇ ਕੋਲ, ਪਰ ਬਹੁਤ ਘੱਟ ਨੇ ਜਿਨ੍ਹਾਂ ਕੋਲੇ ਪਾਰਖੂ ਅੱਖ ਹੁੰਦੀ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ, ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਕਹਿੰਦੇ ਨੇ ਜੇ ਪਾਰਖੂ ਵੀ ਹੋ ਜਾਏ, ਕੋਈ ਪਾਰਖੂ ਵੀ ਹੋਵੇ, ਪਰ ਫਿਰ ਇਸ ਚੀਜ਼ ਦਾ ਗਾਹਕ ਕੋਈ ਨਹੀਂ। ਬਾਕੀ ਚੀਜ਼ਾਂ ਦੇ ਗਾਹਕ ਤੁਹਾਨੂੰ ਬੜੇ ਮਿਲ ਜਾਣਗੇ, ਪਰ ਨਾਮ ਦਾ ਗਾਹਕ ਕੋਈ ਹੈ? ਨਾਮ ਦਾ ਗਾਹਕ ਕੋਈ ਵਿਰਲਾ ਹੀ ਹੈ, ਕੋਈ ਭਾਗਾਂ ਵਾਲਾ ਹੀ ਹੈ, ਗਾਹਕ ਕੋਈ ਨਹੀਂ। ਤੇ ਜੇ ਗਾਹਕ ਵੀ ਕੋਈ ਆ ਜਾਏ, ਤੇ ਸੱਜਣਾ ਇੱਕ ਗੱਲ ਯਾਦ ਰੱਖੀ, ਇਹਦਾ ਕੋਈ ਮੁੱਲ ਨਹੀਂ ਦੇ ਸਕਦਾ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹਦਾ ਕੋਈ ਮੁੱਲ ਨਹੀਂ ਦੇ ਸਕਦਾ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇੱਥੇ ਆਪਣਾ ਮਨ ਅਰਪਣ ਕਰਨਾ ਪੈਂਦਾ, ਇੱਥੇ ਮਾਇਆ ਦੀ ਗੱਲ ਨਹੀਂ, ਇੱਥੇ ਕੇਵਲ ਮਨ ਅਰਪਣ ਕਰਨਾ। ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਤੋ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਆ, ਇੱਥੇ ਸ਼ਹਿਰ ਕੋਈ ਨਹੀਂ ਹੋ, ਇੱਥੇ ਪਾਰਖੂ ਕੋਈ ਨਹੀਂ, ਇੱਥੇ ਗਾਹਕ ਕੋਈ ਨਹੀਂ, ਔਰ ਗਾਹਕ ਵੀ ਜੇ ਮਿਲ ਜਾਏ ਤੇ ਫਿਰ ਮੁੱਲ ਭਰਨ ਵਾਲਾ ਕੋਈ ਨਹੀਂ। ਇਸ ਕਰਕੇ ਬੜੀ ਦਲੇਰੀ ਦੇ ਨਾਲ ਇਹ ਗੱਲ ਕਹਿ ਰਹੇ ਨੇ, ਕਹਿੰਦੇ ਨੇ ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਇਸ ਕਰਕੇ ਜੇ ਤੈਨੂੰ ਚੀਜ਼ ਮਿਲ ਜਾਏ ਤੇ ਫਿਰ ਕਹਿੰਦੇ ਨੇ ਉਹਨੂੰ ਸੰਭਾਲ ਕੇ ਰੱਖੀ, ਕਿਉਂ ਜੇ ਪਰਖ ਕੋਈ ਨਹੀਂ ਤੇ ਉਹਦੀ ਉੱਥੇ ਕੌਡੀ ਕੀਮਤ ਨਹੀਂ ਰਹਿ ਜਾਂਦੀ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਦਾਤ ਕਿਤੇ ਸਾਡੀ ਝੋਲੀ ਵਿੱਚ ਵੀ ਪੈ ਜਾਏ। ਅਸੀਂ ਮਨ ਦੇ ਨਾਲ ਮਨ ਕਰਕੇ ਇਹਨਾਂ ਵਾਸ਼ਨਾਵਾਂ ਨੂੰ ਮਾਰਨਾ, ਔਰ ਫਿਰ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ, ਫਿਰ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਪਹਿਲਾਂ ਇਸਤੇ ਮਨ ਨੂੰ ਮਾਰਨਾ ਪਏਗਾ, ਵਾਸ਼ਨਾਵਾਂ ਨੂੰ ਮਾਰਨਾ ਪਏਗਾ। ਸਤਿਗੁਰੂ ਜੀ ਰਹਿਮਤ ਕਰਨ, ਐਸੀ ਅਵਸਥਾ ਸਾਡੀ ਬਣ ਜਾਏ, ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਦੇਸ਼ ਵਿਦੇਸ਼ ਵਿੱਚ ਬੈਠੀਆਂ ਗੁਰਬਾਣੀ ਵਿਚਾਰ ਸਰਵਣ ਕਰ ਰਹੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਭੁੱਲ ਚੁੱਕ ਦੀ ਸ਼ਮਾ ਬੁਲਾਓ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।